ਸਾਡਾ ਭਾਰਤ ਦੇ ਨਾਲ ਕਸ਼ਮੀਰ ਤੋਂ ਅੱਡ ਕੋਈ ਮਤੱਕਾ ਜਾਂ ਫੱਡਾ ਨਹੀਂ। ਪ੍ਰਾਈਮ ਮਿਨਿਸਟਰ ਇਮਰਾਨ ਖਾਨ IMF ਦੇ ਨਾਲ ਕੀਤੇ ਗਏ ਸਮਝੌਤਿਆਂ ਨੂੰ ਹਕੂਮਤ ਪਾਰਲੀਮੈਂਟ ਦੇ ਵਿੱਚ ਲਿਆ ਕੇ ਦੱਸ ਪਾਵੇ ਸ਼ਹਿਬਾਜ਼ ਸ਼ਰੀਫ ਦੀ ਮੰਗ। TTP ਦੇ ਬੈਂਕ ਖਾਤੇ ਬਹਾਲ ਕਰਕੇ ਪਾਬੰਦੀ ਚੁੱਕਣ ਬਾਰੇ ਵੀ ਸੋਚ ਰਹੇ ਹਾਂ ਸ਼ੇਖ ਰਸ਼ੀਦ। ਪਾਕਿਸਤਾਨ ਤੋਂ ਰੇਲ ਦੇ ਮਹਿਕਮੇ ਦੀ ਨਾਰਾਵਾਲ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਰੇਲਵੇ ਲਾਈਨ ਬਹਾਲ ਕਰਨ ਦੀ ਤਿਆਰੀ ਤੇ ਮਲਕੀਤੀ ਐਕਟ 2020 ਲਾਗੂ। ਔਰਤਾਂ ਹੁਣ ਜਾਇਦਾਦ ਦੇ ਵਿੱਚੋਂ ਆਪਣਾ ਹਿੱਸਾ 60 ਦਿਨਾਂ ਦੇ ਵਿੱਚ ਵਸੂਲ ਸਕਣਗੀਆਂ। 3 ਵਰ੍ਹਿਆਂ ਦੇ ਵਿੱਚ ਹੋਣ ਵਾਲੀ ਮਹਿੰਗਾਈ ਨੇ ਪਿਛਲੇ 70 ਵਰ੍ਹਿਆਂ ਦੇ ਰਿਕਾਰਡ ਤੋੜ ਦਿੱਤੇ, ਸਰਕਾਰੀ ਅੰਕੜਿਆਂ ਨੇ ਇਕਰਾਰ ਕਰ ਲਿਆ। SBS ਪੰਜਾਬੀ ਹੈ, ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ, ਮੈਂ ਹਾਂ ਮਸੂਦ ਮੱਲੀ। ਸਾਊਦੀ ਅਰਬ ਦੇ 3 ਦਿਨਾਂ ਦੇ ਧਾਰਮਿਕ ਫੇਰੇ ਦੇ ਮੌਕੇ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਸਾਊਦੀ ਅਰਬ ਇਨਵੈਸਟਮੈਂਟ ਫੋਰਮ ਦੇ ਨਾਲ ਤਕਰੀਰ ਕਰਦਿਆਂ ਆਖਿਆ ਕਿ ਪਾਕਿਸਤਾਨ ਦਾ ਭਾਰਤ ਦੇ ਨਾਲ ਕੋਈ ਸਿੱਡਾ ਤੇ ਮਤੱਕਾ ਨਹੀਂ, ਸਿਰਫ ਕਸ਼ਮੀਰ ਦੇ ਮੁੱਦੇ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਭਾਰਤ ਯੂਨਾਈਟਿਡ ਨੇਸ਼ਨ ਦੀ ਮੰਨ ਲਵੇ ਜਾਂ ਕਸ਼ਮੀਰੀਆਂ ਦੀ ਮਰਜ਼ੀ ਮੁਤਾਬਕ ਫੈਸਲਾ ਕਰ ਦੇਵੇ। ਪ੍ਰਾਈਮ ਮਿਨਿਸਟਰ ਦੀ ਗੱਲਬਾਤ ਦੌਰਾਨ T20 ਵਰਲਡ ਕੱਪ ਦੇ ਵਿੱਚ ਪਾਕਿਸਤਾਨੀ ਕ੍ਰਿਕਟ ਟੀਮ ਵੱਲੋਂ ਇਤਵਾਰ ਦੀ ਰਾਤੀ ਭਾਰਤੀ ਕ੍ਰਿਕਟ ਟੀਮ ਨੂੰ 10 ਵਿਕਟਾਂ ਤੋਂ ਹਰਾਉਣ ਦੇ ਤਾਰੀਖੀ ਮੈਚ ਦੀ ਝਲਕ ਵੀ ਸੁਣਨ ਨੂੰ ਮਿਲੀ।
Somehow we improve our relationship with India. I know after last night's thrashing by Pakistan team in the cricket match, it's not a very good time to talk about improving relationship with India. But I'm imagining that if somehow we resolve, and there is only one issue between us, that is the issue of Kashmir.
ਇਹ ਸਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਜੋ ਕਿ ਸਾਊਦੀ ਅਰਬ ਦਾ ਫੇਰਾ ਮਕਾ ਕੇ ਅੱਜ ਪਾਕਿਸਤਾਨ ਵਾਪਸ ਪਹੁੰਚ ਰਹੇ ਨੇ। ਪਾਰਲੀਮੈਂਟ ਦੇ ਵਿੱਚ ਸਰਕਾਰ ਮੁਖਾਲਫ ਧੜੇ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਮੁਲਕ ਦੇ ਅੰਦਰ ਵਧਦੀ ਹੋਈ ਮਹਿੰਗਾਈ, ਡਾਲਰ ਦੇ ਮੁੱਲ ਦੇ ਵਿੱਚ ਲਗਾਤਾਰ ਵਾਧੇ ਤੇ ਲੋਕਾਂ ਦੇ ਗਰੀਬੀ ਦੀ ਚੱਕੀ ਦੇ ਵਿੱਚ ਪਿਸਣ ਦੇ ਮਾਮਲੇ ਦੇ ਉੱਤੇ ਗੱਲਬਾਤ ਕਰਦਿਆਂ ਹੁਕਮਰਾਨਾਂ ਤੋਂ ਮੰਗ ਕੀਤੀ ਹੈ ਕਿ ਉਹ IMF ਦੇ ਨਾਲ ਹੋਣ ਵਾਲੇ ਸਮਝੌਤਿਆਂ ਨੂੰ ਪਾਰਲੀਮੈਂਟ ਦੇ ਵਿੱਚ ਸਭ ਦੇ ਸਾਹਮਣੇ ਲਿਆਉਣ, ਕਿਉਂਕਿ ਮੁਲਕ ਦੇ ਵਿੱਚ ਬਿਜਲੀ ਪੈਟਰੋਲ ਦੇ ਮੁੱਲ ਵਧਣ ਦੇ ਨਾਲ ਆਉਣ ਵਾਲਾ ਮਹਿੰਗਾਈ ਦਾ ਹੜ੍ਹ ਇਸ ਸਮਝੌਤੇ ਦੇ ਨਾਲ ਕਿਤੇ ਨਾ ਕਿਤੇ ਨੱਥੀ ਜ਼ਰੂਰ ਹੈ। ਸ਼ਹਿਬਾਜ਼ ਸ਼ਰੀਫ ਨੇ ਆਖਿਆ ਕਿ ਸਰਕਾਰ ਨੇ ਲੋਕਾਂ ਤੋਂ 2 ਵੇਲੇ ਦੀ ਰੋਟੀ ਤੱਕ ਖੋ ਲਈ ਏ, ਹਕੂਮਤ ਨੂੰ ਲੋਕਾਂ ਦਾ ਬਿਲਕੁਲ ਕੋਈ ਅਹਿਸਾਸ ਤੇ ਫਿਕਰ ਨਹੀਂ। ਇਹ ਲੋਕ IMF ਦੇ ਨਾਲ ਹੋਣ ਵਾਲੇ ਸਮਝੌਤਿਆਂ ਨੂੰ ਜਿੱਦਾਂ ਪਾਰਲੀਮੈਂਟ 'ਚ ਲਿਆਉਣ ਤੋਂ ਇਨਕਾਰੀ ਹੋ ਰਹੇ ਨੇ ਤੇ ਸਰਕਾਰ ਮੁਖਾਲਫ ਧੜੇ ਦੀਆਂ ਸਿਆਸੀ ਪਾਰਟੀਆਂ ਤੋਂ ਇਹਨੂੰ ਲੁਕਾਇਆ ਜਾ ਰਿਹਾ ਆ, ਉਹਦੇ ਤੋਂ ਸਾਫ਼ ਦਿਸ ਰਿਹਾ ਹੈ ਕਿ ਦਾਲ 'ਚ ਕੁਝ ਕਾਲਾ ਏ। ਸ਼ਹਿਬਾਜ਼ ਸ਼ਰੀਫ ਨੇ ਆਖਿਆ ਕਿ ਜਿੱਦਾਂ ਹੁਕਮਰਾਨਾਂ ਨੇ ਹਨੇਰ ਮਚਾਇਆ ਆ, ਉਹਦੇ ਤੋਂ ਖਤਰਾ ਇਹ ਵੀ ਹੈ ਕਿ ਕਿਤੇ ਸਾਰੀ ਦੀ ਸਾਰੀ ਦਾਲ ਕਾਲੀ ਨਾ ਹੋ ਗਈ ਹੋਏ। 12 ਰਬੀਉਲ ਅੱਵਲ ਨੂੰ ਈਦ ਮਿਲਾਦੁਨ ਨਬੀ ਦੇ ਜਲੂਸਾਂ ਤੋਂ ਬਾਅਦ ਪਾਬੰਦੀ ਲੱਗੀ ਤਨਜ਼ੀਮ TLP ਵੱਲੋਂ ਸਰਕਾਰ ਦੇ ਖਿਲਾਫ਼ ਧਰਨਾ ਦੇ ਦਿੱਤਾ ਗਿਆ, ਜਿਹਦੇ ਤੋਂ ਬਾਅਦ ਇਸ ਤਨਜ਼ੀਮ ਦੇ ਆਗੂਆਂ ਨੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕਰ ਦਿੱਤਾ। ਪੁਲਿਸ ਦੇ ਨਾਲ ਝੜਪਾਂ ਦੇ ਵਿੱਚ 3 ਪੁਲਿਸ ਮੁਲਾਜ਼ਮਾਂ ਦੇ ਮੌਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਨੇ, ਜਿਹਦੇ ਤੋਂ ਬਾਅਦ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਨੂੰ UAE ਤੋਂ ਵਾਪਸ ਬੁਲਾ ਲਿਆ, ਜੋ ਉੱਥੇ ਪਾਕਿਸਤਾਨ ਤੇ ਭਾਰਤ ਵਿਚਕਾਰ ਹੋਣ ਵਾਲਾ ਮੈਚ ਵੇਖਣ ਗਏ ਸਨ। ਸ਼ੇਖ ਰਸ਼ੀਦ ਦੀ ਵਾਪਸੀ ਤੇ TLP ਦੇ ਜ਼ਿੰਮੇਦਾਰਾਂ ਦੇ ਨਾਲ ਹੋਣ ਵਾਲੀ ਗੱਲਬਾਤ 'ਚ ਤੈਅ ਹੋਇਆ ਆ ਕਿ ਉਹਨਾਂ ਦੇ ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਕਰਕੇ ਸਰਕਾਰ ਮੁਕੱਦਮੇ ਵਾਪਸ ਲੈ ਲਵੇਗੀ, ਜਦਕਿ ਉਹਨਾਂ ਦੇ ਜਿਹੜੇ ਧਾਰਮਿਕ ਲੀਡਰਾਂ ਦੇ ਨਾਂ 4th ਸ਼ੈਡਿਊਲ ਦੇ ਵਿੱਚ ਨੇ, ਉਹਨਾਂ ਦੇ ਬਾਰੇ ਵੀ ਸਰਕਾਰ ਸੋਚ ਰਹੀ ਹੈ ਕਿ ਉਹਨਾਂ ਨੂੰ ਕੱਢ ਦਿੱਤਾ ਜਾਏ। ਸ਼ੇਖ ਰਸ਼ੀਦ ਨੇ ਆਪਣੇ ਕੱਲ੍ਹ ਦਿੱਤੇ ਬਿਆਨ 'ਚ ਇਸ ਮਾਮਲੇ ਤੇ ਆਖਿਆ ਹੈ ਕਿ ਅਸੀਂ ਗੱਲਬਾਤ ਦਾ ਦੌਰ ਬੜੇ ਨਿੱਘੇ ਢੰਗ ਦੇ ਨਾਲ ਨਿਬੇੜ ਲਿਆ ਆ, ਇਹਤਜਾਜ ਕਰਨ ਲਈ ਨਿਕਲੇ ਲੋਕ ਕੱਲ੍ਹ ਪਰਸੋਂ ਤੱਕ ਘਰਾਂ ਨੂੰ ਵਾਪਸ ਮੁੜ ਜਾਣਗੇ, ਅਸੀਂ TLP ਦੇ ਬੰਦ ਕੀਤੇ ਗਏ ਬੈਂਕ ਖਾਤੇ ਵੀ ਖੋਲ੍ਹ ਰਹੇ ਹਾਂ। ਸ਼ੇਖ ਰਸ਼ੀਦ ਨੇ ਗੱਲਾਂ ਦੇ ਵਿੱਚ ਇਸ਼ਾਰਾ ਦਿੱਤਾ ਆ ਕਿ TLP ਨੂੰ ਪਾਬੰਦੀ ਲੱਗੀਆਂ ਤਨਜ਼ੀਮਾਂ ਦੀ ਬੰਦਸ਼ ਵਾਲੀ ਆਜ਼ਾਦੀ ਵੀ ਮਿਲ ਸਕਦੀ ਏ। ਪਾਕਿਸਤਾਨ ਤੋਂ ਰੇਲ ਦੇ ਮਹਿਕਮੇ ਨੇ ਨਾਰੋਵਾਲ ਤੋਂ ਲੈ ਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੱਕ ਰੇਲਵੇ ਲਾਈਨ ਨੂੰ ਬਹਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਏ। ਨਾਰੋਵਾਲ ਰੇਲਵੇ ਸਟੇਸ਼ਨ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਰੇਲਵੇ ਲਾਈਨ ਕਈ ਥਾਂ ਤੋਂ ਜ਼ਮੀਨ ਦੇ ਵਿੱਚ ਗਰਕ ਹੋ ਗਈ ਏ ਤੇ ਬਾਕੀ ਇਸ ਕਾਬਲ ਹੀ ਨਹੀਂ ਕਿ ਉਹਦੇ ਤੇ ਰੇਲ ਗੱਡੀਆਂ ਲਿਆਂਦੀਆਂ ਜਾ ਸਕਣ। ਇਸ ਕਰਕੇ ਨਾਰੋਵਾਲ ਤੋਂ ਲੈ ਕੇ ਕਰਤਾਰਪੁਰ ਸਾਹਿਬ ਤੱਕ ਸਾਰੀ ਰੇਲਵੇ ਲਾਈਨ, ਫਾਟਕ, ਟਿਕਟ ਘਰ ਤੇ ਬਾਕੀ ਉਜੜੇ ਮਾਮਲੇ ਫਿਰ ਤੋਂ ਵਸਾਏ ਜਾਣਗੇ। ਇਸ ਮਨਸੂਬੇ ਦੇ ਉੱਤੇ ਕੁੱਲ 100 ਕਰੋੜ ਰੁਪਈਆ ਯਾਨੀ 1 ਅਰਬ ਰੁਪਈਆ ਲਾਗਤ ਆਏਗੀ। ਕਰਤਾਰਪੁਰ ਦਰਬਾਰ ਸਾਹਿਬ ਤੱਕ ਇਸ ਰੇਲਵੇ ਟਰੈਕ ਦੀ ਬਹਾਲੀ ਦਾ ਮਕਸਦ ਵਾਹਗਾ ਬਾਰਡਰ ਰਾਹੀਂ ਆਉਣ ਵਾਲੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਰੇਲ ਰਾਹੀਂ ਪਹੁੰਚ ਦੇਣੀ ਹੈ। ਇਸ ਟਰੈਕ ਦੀ ਬਹਾਲੀ ਦੇ ਨਾਲ ਹੀ ਅਟਾਰੀ ਤੋਂ ਵਾਹਗਾ ਰਾਹੀਂ ਤੇ ਪਾਕਿਸਤਾਨ ਦੇ ਬਾਕੀ ਇਲਾਕਿਆਂ ਤੋਂ ਵੀ ਟ੍ਰੇਨ ਰਾਹੀਂ ਸਿੱਧਾ ਕਰਤਾਰਪੁਰ ਸਾਹਿਬ ਦਾ ਸਫ਼ਰ ਕੀਤਾ ਜਾ ਸਕੇਗਾ। ਪਾਕਿਸਤਾਨ ਤੋਂ ਰੇਲ ਦੇ ਮਹਿਕਮੇ ਦੇ ਸਰਕਾਰੀ CEO ਨਿਸਾਰ ਅਹਿਮਦ ਮੇਮਨ ਦਾ ਮੀਡੀਆ ਨੂੰ ਆਖਣਾ ਸੀਗਾ ਕਿ ਇਸ ਮਨਸੂਬੇ ਦੀ ਫਿਜ਼ੀਬਿਲਿਟੀ ਬਣਾ ਲਈਏ ਜਿਹਦੇ ਤੇ ਛੇਤੀ ਅਮਲ ਕਰਨ ਦੀ ਸਲਾਹ ਹੈ। ਜ਼ਨਾਨੀਆਂ ਨੂੰ ਜਾਇਦਾਦ ਦੇ ਵਿੱਚੋਂ ਉਹਨਾਂ ਦੇ ਹੱਕ ਤੋਂ ਬਜੀ ਕਰਨ ਦੇ ਖਿਲਾਫ਼ ਬਣੇ ਪੰਜਾਬ ਦੇ ਕਾਨੂੰਨ ਦੇ ਤਹਿਤ ਇਹ ਹੱਕ ਹੁਣ ਉਹਨਾਂ ਨੂੰ ਸਿਰਫ਼ 60 ਦਿਨਾਂ ਦੇ ਅੰਦਰ ਮਿਲ ਸਕੇਗਾ। ਇਸ ਕਾਨੂੰਨ ਨੂੰ ਨਿਫਾਜ਼ ਮਲਕੀਤੀ ਹਕੂਕੇ ਨਸਮਾ ਤਰਮੀਮੀ ਐਕਟ 2020 ਦੇ ਨਾਂ ਤੋਂ ਲਾਗੂ ਕੀਤਾ ਗਿਆ ਏ, ਜਿਹਦੇ ਤਹਿਤ ਜ਼ਨਾਨੀਆਂ ਆਪਣੇ ਪਿਓ ਦੀ ਜਾਇਦਾਦ ਦੇ ਵਿੱਚੋਂ ਆਪਣਾ ਹਿੱਸਾ ਜ਼ਨਾਨਾ ਮੁੱਤ ਸਹਿਬ ਰਾਹੀਂ ਲੈਣ ਦੀ ਕਾਨੂੰਨੀ ਚਾਰਾਜੋਈ ਕਰ ਸਕਣਗੀਆਂ। ਇਸ ਮਹਿਕਮੇ ਨੂੰ ਇਖਤਿਆਰ ਹੈ ਕਿ ਉਹ ਜ਼ਨਾਨੀਆਂ ਵੱਲੋਂ ਆਈਆਂ ਅਰਜ਼ੀਆਂ ਦੇ ਉੱਤੇ ਐਕਸ਼ਨ ਲੈਂਦਿਆਂ ਹੋਇਆਂ ਸਿਵਲ ਅਦਾਲਤਾਂ ਦੇ ਵਿੱਚ ਦਾਇਰ ਪਹਿਲੇ ਤੋਂ ਇਸ ਮਾਮਲੇ ਦੇ ਕੇਸਾਂ ਦੀ ਸੁਣਵਾਈ ਨੂੰ ਰੋਕ ਦੇਵੇ ਤੇ ਆਪ ਸ਼ਿਕਾਇਤ ਵਾਲੇ ਜ਼ਿਲ੍ਹੇ ਦੇ ਕਮਿਸ਼ਨਰ ਤੇ ਅਸਿਸਟੈਂਟ ਕਮਿਸ਼ਨਰ ਦੇ ਕੋਲੋਂ ਰਿਪੋਰਟਾਂ ਲੈ ਕੇ 60 ਦਿਨਾਂ ਦੇ ਵਿੱਚ ਫੈਸਲਾ ਦੇ ਦੇਵੇ। ਇਸ ਕਮਿਸ਼ਨ ਦੇ ਫੈਸਲੇ ਨੂੰ ਸਿਰਫ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਚੈਲੰਜ ਕੀਤਾ ਜਾ ਸਕੇਗਾ। ਇਹ ਕਾਨੂੰਨ ਪੰਜਾਬ ਭਰ ਦੇ ਵਿੱਚ 17 ਮਈ 2021 ਤੋਂ ਲਾਗੂ ਹੋ ਗਿਆ ਏ। ਯਾਦ ਰਵੇ ਕਿ ਪਾਕਿਸਤਾਨ 'ਚ ਜ਼ਨਾਨੀਆਂ ਦੇ ਪਿਓ ਦੀ ਜਾਇਦਾਦ ਦੇ ਵਿੱਚੋਂ ਹਿੱਸੇ ਦੇ ਮਾਮਲੇ ਦੇ ਉੱਤੇ 2 ਕਾਨੂੰਨ ਹੈ ਨੇ। ਪਹਿਲੇ ਕਾਨੂੰਨ ਨੂੰ 1961 ਦੇ ਵਿਰਾਸਤ ਕਾਨੂੰਨ ਦਾ ਨਾਂ ਦਿੱਤਾ ਜਾਂਦਾ ਆ, ਜਿਹਦੇ ਤਹਿਤ ਜ਼ਨਾਨੀਆਂ ਜੀਂਦੇ ਜੀ ਪਿਓ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਲੈਣ ਦਾ ਹੱਕ ਰੱਖਦੀਆਂ ਨੇ ਤੇ ਜੇ ਉਹ ਮਰ ਜਾਣ ਪਰ ਉਹਨਾਂ ਦਾ ਪਿਓ ਜੀਂਦਾ ਰਹੇ ਤੇ ਉਹਨਾਂ ਦੀ ਔਲਾਦ ਵੀ ਨਾਨੇ ਕੋਲੋਂ ਇਹ ਜਾਇਦਾਦ ਵਸੂਲਣ ਦਾ ਹੱਕ ਰੱਖਦੀ ਏ। ਜਦਕਿ ਦੂਜਾ ਕਾਨੂੰਨ ਇਸਲਾਮੀ ਨਜ਼ਰੀਆਤੀ ਕੌਂਸਲ ਦਾ ਹੈ। ਇਸ ਕਾਨੂੰਨ ਮੁਜਬ ਔਰਤ ਦੇ ਮੌਣ ਮਗਰੋਂ ਔਲਾਦ ਦੇ ਕੋਲ ਨਾਨੇ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਵਸੂਲਣ ਦਾ ਕੋਈ ਹੱਕ ਨਹੀਂ, ਪਰ ਫਿਰ ਵੀ ਜੇ ਨਾਨਾ ਆਪ ਵਸੀਅਤ ਕਰ ਦੇਵੇ ਤੇ ਇਹਨਾਂ ਨਿਆਣਿਆਂ ਨੂੰ ਵਸੀਅਤ ਦੇ ਮੁਤਾਬਕ ਹਿੱਸਾ ਮਿਲ ਸਕਦਾ ਆ। ਪਰ ਜੇ ਨਿਆਣਿਆਂ ਦੀ ਮਾਂ ਆਪ ਜਿੰਦੀ ਹੋਵੇ ਤੇ ਉਹ ਉਹਨਾਂ ਦੇ ਨਾਨੇ ਯਾਨੀ ਆਪਣੇ ਪਿਓ ਦੇ ਕੋਲੋਂ ਜਾਇਦਾਦ ਦੇ ਵਿੱਚ ਹਿੱਸਾ ਮੰਗ ਸਕਦੀ ਏ। ਪਾਕਿਸਤਾਨ ਤੋਂ ਹੀ ਫੈਡਰਲ ਸਰਕਾਰ ਦੇ ਮਤਹਿਤ ਕੰਮ ਕਰਦੇ ਸ਼ੁਮਾਰੀਆਤ ਦੇ ਸਰਕਾਰੀ ਮਹਿਕਮੇ ਨੇ ਆਪਣੀ ਤਾਜ਼ਾ ਰਿਪੋਰਟ ਰਾਹੀਂ ਇਹ ਗੱਲ ਮੰਨ ਲਈ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਪਾਕਿਸਤਾਨ ਅੰਦਰ ਜਿੰਨੀ ਮਹਿੰਗਾਈ ਹੋਈ ਏ, ਉਹਨੇ ਪਾਕਿਸਤਾਨ 'ਚ ਮਹਿੰਗਾਈ ਦੇ ਪਿਛਲੇ 70 ਵਰ੍ਹਿਆਂ ਦੇ ਰਿਕਾਰਡ ਤੋੜ ਦਿੱਤੇ ਨੇ। ਸਰਕਾਰੀ ਰਿਪੋਰਟ ਰਾਹੀਂ ਦੱਸਿਆ ਗਿਆ ਹੈ ਕਿ ਅਕਤੂਬਰ 2018 ਤੋਂ ਲੈ ਕੇ ਅਕਤੂਬਰ 2021 ਤੀਕਰ ਜਿੰਨੀ ਮਹਿੰਗਾਈ ਹੋਈ ਏ ਪਿਛਲੇ 70 ਵਰ੍ਹਿਆਂ ਦੇ ਵਿੱਚ ਇੰਨੀ ਨਹੀਂ ਹੋਈ। ਰਿਪੋਰਟ ਦੇ ਅੰਦਰ ਵਰਤਣ ਵਾਲੀਆਂ ਸ਼ੈਵਾਂ ਦੇ ਮੋਟੇ ਮੋਟੇ ਫਰਕ ਨੂੰ ਵੀ ਜ਼ਾਹਰ ਕੀਤਾ ਗਿਆ ਹੈ, ਜਿਹਦੇ ਮੁਜਬ ਖੰਡ ਦਾ ਮੁੱਲ ਅਕਤੂਬਰ 2018 'ਚ 54 ਰੁਪਈਏ ਕਿਲੋ ਸੀ, ਜੋ ਅਕਤੂਬਰ 2021 ਦੇ ਵਿੱਚ ਵੱਧ ਕੇ 110 ਰੁਪਈਏ ਕਿਲੋ ਹੋ ਗਿਆ ਏ। 3 ਵਰ੍ਹਿਆਂ ਦੇ ਵਿੱਚ ਸਭ ਤੋਂ ਬਹੁਤਾ ਮੁੱਲ ਵਿਲਾਇਤੀ ਘਿਓ ਤੇ ਤੇਲ ਦਾ ਵਧਿਆ ਹੈ। ਅਕਤੂਬਰ 2018 ਦੇ ਵਿੱਚ 108 ਰੁਪਈਏ ਕਿਲੋ ਮਿਲਣ ਵਾਲਾ ਘਿਓ ਤੇ ਕੁਕਿੰਗ ਆਇਲ ਅੱਜ 360 ਰੁਪਈਏ ਕਿਲੋ ਤੱਕ ਅੱਪੜ ਗਿਆ ਏ। ਇਹਨਾਂ 3 ਸਾਲਾਂ ਦੇ ਵਿੱਚ ਆਟੇ ਦੇ ਕਿਲੋ ਮਗਰ ਮੁੱਲ ਦੇ ਅੰਦਰ 20 ਰੁਪਈਏ ਵਾਧਾ ਹੋਇਆ ਆ। ਇਹਨਾਂ ਸਰਕਾਰੀ ਅੰਕੜਿਆਂ ਰਾਹੀਂ ਮਹਿੰਗਾਈ ਦੇ ਜਿਨ੍ਹਾਂ ਸ਼ੁਮਾਰਿਆਂ ਦਾ ਇਕਰਾਰ ਕੀਤਾ ਗਿਆ ਆ, ਗੈਰ ਸਰਕਾਰੀ ਜ਼ਰੀਆਂ ਦਾ ਆਖਣਾ ਹੈ ਕਿ ਹਕੀਕਤ ਇਸ ਤੋਂ ਕਿਤੇ ਬਹੁਤੀ ਖਤਰਨਾਕ ਹੈ। ਲੋ ਜੀ, ਇਸ ਹਫ਼ਤੇ ਲਈ ਲੈਂਦੇ ਪੰਜਾਬ ਤੋਂ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।